सतनाम श्री वाहे गुरु साहिब जी राम कली महला पंजवा कोट जाप ताप बिसरा गुरमुख नाम निमख हृदय वस कूट जाप ताप विश्राम रिद बुद्ध सिद्ध सुर ज्ञान अनक रूप रंग भूग रस गुरमुख नाम निमख हृदय वस हर के नाम की वडयाई कीमत कहण ना जा हर के नाम की वडयाई कीमत कहण ना जाई रहाओ वाहिगुरु जी का खालसा वाहिगुरु जी की फतेह जुग जुग अटल चवर छतर तत्तां दे मालक दो जहान कुल आलम शहनशाहां दे शहनशाह दीन दुनिया दे मालक शब्द गुरु धन धन सतगुरु श्री गुरु ग्रंथ साहिब सच्ची पातशाह महाराज तिन्हां दे पावन पवित्र अमृतमयी अस्थान गुरद्वारा मंजी साहिब दीवान हाल अंदर जुड़ बैठी गुरु रूप गुरु सवारी खालसा जीओ ਸੋਢੀ ਸੰਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਮਹਾਰਾਜ ਦਿਆਲਤਾ ਦੇ ਸਮੁੰਦਰ ਨਾਮ ਮਾਣੂ ਕੇ ਜਹਾਜ਼ ਅੰਮ੍ਰਿਤ ਦੇ ਭੰਡਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਾਰਨ ਹਾਲ ਸਤਿਗੁਰੂ ਤਿੰਨਾਂ ਦੇ ਪਾਵਨ ਪਵਿੱਤਰ ਅਸਥਾਨ ਤੋਂ ਆਏ ਹੋਏ ਹੁਕਮਨਾਮਾ ਸਾਹਿਬ ਜੀ ਦੇ ਵਿਚਾਰ ਕਰਨ ਵਾਸਤੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਬੜੀ ਰਹਿਮਤ ਵਰਤਾਈ ਹੈ ਆਪ ਸਰਬੱਤ ਸੰਗਤਾਂ ਜਿੱਥੇ ਦੂਰ ਦਰਾਡੇ ਤੋਂ ਚੱਲ ਕਰਕੇ ਆਇਆ ਹੈ ਔਰ ਪੀਟੀਸੀ ਦੇ ਮਾਧਿਅਮ ਰਾਹੀਂ ਸਮੁੱਚੇ ਸੰਸਾਰ ਭਰ ਦੇ ਵਿੱਚ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਕਰਨ ਦਾ ਜਿੱਥੇ ਮੌਕਾ ਮਿਲਿਆ ਉੱਥੇ ਸਮੁੱਚੇ ਸੰਸਾਰ ਦੇ ਅੰਦਰ ਅੰਮ੍ਰਿਤ ਵੇਲੇ ਆਪ ਸਰਬੱਤ ਸੰਗਤਾਂ ਨੇ ਇਸ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਜੀ ਨੂੰ ਸਰਵਣ ਕੀਤਾ ਹੈ ਸੋ ਗੁਰਮੁਖ ਪਿਆਰੀ ਆਪ ਸਾਰੇ ਮਾਈ ਭਾਈ ਧੰਤਾ ਦੇ ਯੋਗ ਹੋ ਜਿਨ੍ਹਾਂ ਦੇ ਤਰਪਾਏ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਸੁੰਦਰ ਤੇ ਪਿਆਰਾ ਬਚਨ ਬਖਸ਼ਿਸ਼ ਕੀਤਾ ਹੈ। ਚਰਨ ਸ਼ਰਨ ਗੁਰ ਏਕ ਪੈਂਦਾ ਜਾਏ ਚੰਨ, ਸਤਗੁਰ ਕੋਟ ਪੈਂਦਾ ਆਗੇ ਹੋਏ ਲੀਪ ਹੈ। ਏਕ ਬਾਰ ਸਤਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੀ ਬਾਰਨ ਬਾਰ ਗੁਰ ਹਿਤ ਹੈ। ਭਾਵਨੀ ਭਗਤ ਭਾਵੈ ਕੌਡੀ ਅਗਰ ਭਾਗ ਰੱਖੈ, ਤਾਹੀ ਗੁਰ ਸਰਬ ਨਿਦਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਆਗਾਧ ਬੋਧ, ਨਮੋ 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 ਨੇਤ 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 ਹੈ। ਸੋ ਗੁਰਮੁਖ ਪਿਆਰੇ ਆਓ, ਸਭ ਤੋਂ ਪਹਿਲਾਂ ਮਨ ਬਿਰਤੀ ਦੀ ਇਕਾਗਰਤਾ ਬਣਾਉਣ ਵਾਸਤੇ ਪਿਆਰ ਦਾ ਦੇਵੇ ਸਵੇਤ ਰਸਮਾਂ ਦੇ ਉੱਪਰ ਵਾਹਿਗੁਰੂ ਸ਼ਬਦ ਨੂੰ ਬੜੇ ਪਿਆਰ ਦੇ ਨਾਲ ਧਰਦੇ ਸਮੇਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾਂ। ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤਿੰਨਾਂ ਦੇ ਪਾਵਨ ਪਵਿੱਤਰ ਮੁਖਾਰਬਿੰਦ ਵਿੱਚੋਂ ਇਹ ਪਾਵਨ ਪਵਿੱਤਰ ਸ਼ਬਦ ਜਿੱਥੇ ਉਚਾਰਨ ਹੋਇਆ ਉੱਥੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅੰਗ 890 ਉੱਪਰ ਸਵਾਇਮਾਨ ਹੈ ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਇਹ ਰਾਮਕਲੀ ਰਾਗ ਦੇ ਅੰਦਰ ਪੰਚਮ ਗੁਰਦੇਵ ਦਾ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਕੋਟ ਜਾਪ ਤਾਪ ਬਿਸਰਾਮ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੁਕਮ ਕਰਦੇ ਹਨ ਕਿ ਵੈਦਿਕ ਧਰਮ ਦੇ ਅੰਦਰ ਕਰੋੜਾਂ ਹੀ ਜਾਪ ਕੀਤੇ ਜਾਂਦੇ ਔਰ ਕਰੋੜਾਂ ਹੀ ਤਪ ਕੀਤੇ ਜਾਂਦੇ ਤੇ ਵਿਸ਼ਰਾਮ ਕੀਤਾ ਜਾਂਦਾ, ਪਰ ਸਿੱਖ ਧਰਮ ਦੇ ਅੰਦਰ ਇਹਨਾਂ ਸਾਰਿਆਂ ਜਾਪਾਂ ਨੂੰ ਇਹਨਾਂ ਸਾਰਿਆਂ ਤਪਾਂ ਨੂੰ ਪਾਸੇ ਰੱਖ ਕਰਕੇ ਤੇ ਕੇਵਲ ਤਾਂ ਕੇਵਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜਨ ਦੀ ਤਾਕੀਦ ਕੀਤੀ ਹੈ। ਰਿੱਧ ਬੁੱਧ ਸਿੱਧ ਸੁਰ ਗਿਆਨ, ਸਤਿਗੁਰੂ ਜੀ ਬਹੁਤ ਹੀ ਮਿੱਠਾ ਬਚਨ ਬਖਸ਼ਿਸ਼ ਕਰਦੇ ਨੇ ਕਿ ਜਿੰਨੀਆਂ ਵੀ ਰਿੱਧੀਆਂ ਤੇ ਜਿੰਨੀਆਂ ਵੀ ਬੁੱਧੀਆਂ ਔਰ ਸਿੱਧੀਆਂ ਇਹ ਕੇਵਲ ਤਾਂ ਕੇਵਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਦੁਆਰਾ ਪ੍ਰਾਪਤ ਹੁੰਦੀਆਂ। ਸੁਰ ਗਿਆਨ, ਸੁਰ ਦਾ ਅਰਥ ਹੁੰਦਾ ਦੇਵਤੇ, ਭਾਵ ਕਿ ਦੇਵਤਿਆਂ ਵਰਗੀ ਜਿਹੜੀ ਸੂਝਬੂਝ ਹੈ ਉਸ ਮਨੁੱਖ ਨੂੰ ਆਪਣੇ ਆਪ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਜੀ ਇਸ ਪ੍ਰਥਾਏ ਬਹੁਤ ਸੋਹਣਾ ਬਚਨ ਬਖਸ਼ਿਸ਼ ਕਰਦੇ ਨੇ। ਬ੍ਰਹਮ ਦਿੰਦਾ ਤਿਸਦਾ ਬ੍ਰਹਮਤ ਰਹਿ, ਜੋ ਏਕ ਸ਼ਬਦ ਲਿਵਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਅਨਕ ਰੂਪ ਰੰਗ ਭੋਗ ਰਸੈ, ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਅਨੇਕ ਪ੍ਰਕਾਰ ਦੇ ਰੂਪ ਤੇ ਰੰਗ ਤੇ ਰਸ ਭੋਗ ਉਹ ਮਨੁੱਖ ਆਂਦੇ ਆਪਣੇ ਆਪ ਮਾਣ ਲੈਂਦਾ ਵਾ ਜਿਹੜਾ ਮਨੁੱਖ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਵਡਿਆਈ ਕਰਦਾ ਹੈ। ਗੁਰਮੁਖ ਨਾਮ ਨਿਮਖ ਹਿਰਦੈ ਵਸੈ, ਕਿਉਂਕਿ ਪੂਰਨ ਗੁਰੂ ਦੇ ਦੁਆਰਾ ਨਾਮ ਹਿਰਦੇ ਦੇ ਅੰਦਰ ਵਸਦਾ ਤੇ ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਹੁਕਮ ਕਰਦੇ ਨੇ ਕਿ ਪੂਰਨ ਗੁਰੂ ਦਾ ਗਿਆਨ ਹੋਣਾ ਮਨੁੱਖ ਵਾਸਤੇ ਬਹੁਤ ਲਾਜ਼ਮੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪੂਰਨ ਗੁਰੂ ਦੇ ਪ੍ਰਤਾਏ ਬਹੁਤ ਸੁੰਦਰ ਬਚਨ ਬਖਸ਼ਿਸ਼ ਕਰਦੇ ਹੈ। ਬਲਹਾਰੀ ਗੁਰ ਆਪਣੇ ਦੇਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਿਉਂਕਿ ਗੁਰ ਬਿਨ ਘੋਰ ਅੰਧਾਰ ਉਦੋਂ ਹੁੰਦਾ ਜਦੋਂ ਆਪਾਂ ਗੁਰੂ ਦੇ ਕਹੇ ਮੁਤਾਬਕ ਨਹੀਂ ਚੱਲਦੇ। ਗੁਰ ਕਹੇ ਆ ਸਾਕਾਰ ਕਮਾਵੋ, ਕਿਉਂਕਿ ਗੁਰੂ ਦੀ ਕਹਿਣੀ ਦੇ ਮੁਤਾਬਕ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਪਰ ਚੱਲਣਾ, ਤਾਂ ਕਰਕੇ ਨਾਮ ਜਿਹੜਾ ਵਾ ਹਿਰਦੇ ਦੇ ਅੰਦਰ ਵਸ ਸਕਦਾ। ਨਹੀਂ ਤਾਂ ਸਾਰਾ ਸੰਸਾਰ ਮੁੱਖੋ ਹਰ ਹਰ ਸਭ ਕੋਕ ਹੈ, ਵਿਰਲੇ ਹਿਰਦੇ ਵਸਾਇਆ ਨਾਨਕ ਜਿਨਕੇ ਹਿਰਦੇ ਵਸਿਆ, ਮੂਖ ਮੁਕਤ ਤਿੰਨ ਪਾਇਆ।
ਹਰ ਕੇ ਨਾਮ ਕੀ ਵਡਿਆਈ।
ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਪਰਮ ਸਤਾ ਆਖਿਆ, ਔਰ ਗੁਰਮੁਖ ਪਿਆਰਿਓ ਇੱਕ ਪਰਮ ਸਤਾ ਹੈ। ਪਰਮ ਸਤਾ ਤੋਂ ਭਾਵ ਕੇ ਹਰ ਕੇ ਨਾਮ ਕੀ ਵਡਿਆਈ। ਉਸ ਪਰਮ ਸਤਾ ਦੀ ਵਡਿਆਈ ਨੂੰ ਲਿਖਦਿਆਂ ਨੂੰ ਨਹੀਂ ਲਿਖਿਆ ਜਾ ਸਕਦਾ, ਜੀਭਾ ਦੇ ਨਾਲ ਬੋਲਦਿਆਂ ਵੀ ਨਹੀਂ ਬੋਲਿਆ ਜਾ ਸਕਦਾ, ਕਿਉਂਕਿ ਕੋਈ ਨਾ ਕੋਈ ਊਣ ਤਾਈ ਬੋਲਣ ਸਮੇਂ ਲਿਖਣ ਸਮੇਂ ਜਿਹੜੀ ਉਹ ਆ ਸਕਦੀ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਾਵਨ ਬੋਲ ਆਪਾਂ ਪੜ੍ਹਦੇ ਹਾਂ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਹ ਸ਼ਹਾਨ ਗਿਣਜੈ, ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਨ ਤਿਰਨ ਕਹਿਤ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ। ਕੇਵਲ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਾਂ ਜੀਭਾ ਦੇ ਨਾਲ ਕਹਿ ਸਕਦੇ ਹਾਂ। ਸਤਿਗੁਰੂ ਜੀ ਬੜਾ ਸੋਹਣਾ ਬਚਨ ਬਖਸ਼ਿਸ਼ ਕਰਦੇ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਮਦਾਨਾ। ਹੇ ਮੇਰੇ ਮਾਲਕ, ਤੁਸੀਂ ਬਹੁਤ ਵੱਡੇ ਖਜ਼ਾਨੇ ਦੇ ਸਮਰੱਥ ਹੋ, ਤੇ ਏਡੇ ਵੱਡੇ ਖਜ਼ਾਨੇ ਦੇ ਸਮਰੱਥ ਹੋਣ ਵਾਲੇ ਪਰਮ ਪਿਤਾ ਨੂੰ ਮੈਂ ਜੀਭਾ ਦੇ ਨਾਲ ਕਿਹੜੇ ਕਿਹੜੇ ਗੁਣਾਂ ਦੇ ਨਾਲ ਬਿਆਨ ਕਰਾਂ। ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਮਦਾਨਾ, ਤੁਮਰੀ ਮਹਿਮਾ ਵਰਨ ਨਾਲ ਸਤ ਹੋ, ਤੂੰ ਠਾਕੁਰ ਊਚ ਭਗਵਾਨਾ। ਬਹੁਤ ਉੱਚਾ ਤੇ ਸੁੱਚਾ ਗੁਰਮੁਖ ਪਿਆਰੇ, ਕਈ ਵਾਰ ਤੁਸੀਂ ਦੇਖਿਆ ਹੋਵੇਗਾ ਇੱਕ ਚੰਗੇ ਮਨੁੱਖ ਦੇ ਸ਼ੁਭ ਗੁਣਾਂ ਨੂੰ ਵੀ ਆਪਾਂ ਪੂਰਨ ਰੂਪ ਦੇ ਅੰਦਰ ਬਿਆਨ ਨਹੀਂ ਕਰ ਸਕਦੇ, ਕਿਉਂਕਿ ਉਹ ਮਾਲਕ ਤਾਂ ਸਾਡੇ ਸਾਰਿਆਂ ਤੋਂ ਉੱਪਰ ਹੈ। ਸਾਡੇ ਸਾਰਿਆਂ ਤੋਂ ਉੱਪਰਲੀ ਸਤਾ ਦੇ ਵਿੱਚ ਹਰ ਕਿਸੇ ਦਾ ਮਾਣ ਪਹਿਚਾਣ ਤੇ ਵਡਿਆਈ ਬਖਸ਼ਣ ਵਾਲਾ ਹੈ। ਪਰ ਉਸੇ ਨਾਮ ਦੀ ਪ੍ਰਾਪਤੀ ਵਾਸਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਬੜਾ ਸੋਹਣਾ ਬਚਨ ਕਿਹਾ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ,
ਕੀਮਤ ਕਹਿਣ ਨਾ ਜਾਈ।
ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਹੁਕਮ ਕਰਦੇ ਹੈ, ਉਸ ਪਰਮਾਤਮਾ ਦੀ ਕੀਮਤ ਜਿਹੜੀ ਹੈ ਉਹ ਕਹੀ ਨਹੀਂ ਜਾ ਸਕਦੀ। ਇੱਕ ਲੱਖ, ਦੋ ਲੱਖ, ਕਰੋੜ, ਦਹਿ ਕਰੋੜ, ਸੰਖ, ਕੋਈ ਕੀਮਤ ਨਹੀਂ। ਨਾਮ ਤੋਲੇ ਕਛ ਅਵਰ ਨਾ ਹੋਏ, ਉਹਦੀ ਕੀਮਤ, ਉਹਦੀ ਬਰਾਬਰਤਾ ਕੋਈ ਨਹੀਂ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ ਰਹਾਉ।
ਸੂਰ ਬੀਰ ਧੀਰਜ ਮਤ ਪੂਰਾ।
ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਬੜੀ ਮਹਾਨ ਬਖਸ਼ਿਸ਼ ਕਰਦੇ। ਆਂਦੇ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰਾਂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਟਿਕ ਜਾਵੇ, ਗੁਰਮੁਖ ਪਿਆਰੇ, ਉਸ ਬਹੁਤ ਵੱਡਾ ਸੂਰਬੀਰ ਦਾ ਅਰਥ ਹੁੰਦਾ ਕਿ ਮਹਾਨ ਸੂਰਮਾ, ਧੀਰਜਵਾਨ ਤੇ ਮਤ ਦਾ ਪੂਰਾ। ਅਰਦਾਸ ਦੇ ਅੰਦਰ ਵੀ ਆਪਾਂ ਇਹੀ ਹਮੇਸ਼ਾ ਪੰਜ ਵਾਰਾਂ ਅਰਦਾਸ ਕਰਦੇ ਹਾਂ। ਸਿੱਖ ਦੀ ਅਰਦਾਸ ਦੇ ਵਿੱਚ ਬਾਰ ਬਾਰ ਇਹ ਗੱਲ ਆਉਂਦੀ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ। ਭਲਾ ਕਿਉਂ ਆਖਿਆ? ਹੁਣ ਸਿੱਖ ਦੇ ਪਾਸ ਸੂਰਮਤਾਈ ਆਂਦੇ ਉਨ੍ਹਾਂ ਚਿਰ ਰਹੇਗੀ ਜਿੰਨਾ ਚਿਰ ਉਹਦੇ ਮੁਖੜੇ ਦੇ ਉੱਪਰ ਕੇਸ ਹੈ ਤੇ ਉਹਦੇ ਸੀਸ ਦੇ ਉੱਪਰ ਕੇਸ ਹੈ। ਕਿਸੇ ਡਾਕਟਰ ਨੇ ਬੜਾ ਸੋਹਣਾ ਲਿਖਿਆ, ਆਂਦੇ ਜੇ ਮਨੁੱਖ ਨੂੰ ਕਮਜ਼ੋਰ ਕਰਨਾ ਹੋਵੇ ਉਹਦੇ ਕੇਸਾਂ ਨੂੰ ਕੱਟਣਾ ਸ਼ੁਰੂ ਕਰ ਦਿਓ, ਉਹ ਮਨੁੱਖ ਇੱਕ ਦਿਨ ਆਂਦੇ ਕਿ ਆਪਣੇ ਆਤਮਕ ਤੌਰ ਤੇ ਮਰ ਜਾਵੇਗਾ। ਕਿਉਂਕਿ ਕੇਸ ਗੁਰੂ ਕੀ ਮੋਹਰ ਤਾਂ ਹੀ ਆਖਿਆ, ਜਿਸ ਮਨੁੱਖ ਦੇ ਪਾਸ ਮੋਹਰ ਨਹੀਂ ਰਹੇਗੀ ਉਹ ਸੂਰਮਗਤੀ ਦਾ ਕਦੀ ਵੀ ਨਿਸ਼ਾਨਾ ਪੂਰਾ ਨਹੀਂ ਕਰ ਸਕਦਾ। ਟੈਨਬੀ ਦਾ ਮੈਨੂੰ ਇੱਕ ਵਿਚਾਰ ਯਾਦ ਆ ਗਿਆ। ਟੈਨਬੀ ਨੇ ਬਹੁਤ ਸੁੰਦਰ ਇਤਿਹਾਸ ਸੰਸਾਰ ਭਰ ਦਾ ਲਿਖਿਆ। ਇੱਕ ਔਰਤ ਆਈ, ਆਖਣ ਲੱਗੀ, ਟੈਨਬੀ ਜੀ ਤੁਸੀਂ ਸੰਸਾਰ ਦੇ ਵਿੱਚ ਹਰ ਧਰਮ ਦੇ, ਹਰ ਖੇਤਰ ਦੇ ਫਲਸਫੇ ਨੂੰ ਆਪਣੀ ਕਲਮ ਦੇ ਨਾਲ ਕਲਮਬੰਦ ਕਰਨ ਦਾ ਯਤਨ ਕੀਤਾ, ਪਰ ਇੱਕ ਵਿਚਾਰ ਦਿਓਗੇ? ਆਂਦੇ ਭੈਣਾ ਕਿਉਂ ਨਾ। ਟੈਨਬੀ ਨੂੰ ਜਦੋਂ ਇਹ ਗੱਲ ਪੁੱਛੀ ਗਈ ਤੇ ਉਹਨਾਂ ਨੇ ਇਹ ਗੱਲ ਆਖੀ, ਆਖਣ ਲੱਗੀ ਉਹ ਭੈਣ, ਆਂਦੇ ਸੰਸਾਰ ਦੇ ਵਿੱਚ ਸਭ ਤੋਂ ਸੋਹਣਾ ਤੇ ਸੂਰਮਾ ਤੁਹਾਨੂੰ ਕਿਹੜਾ ਨਜ਼ਰ ਆਉਂਦਾ? ਤੇ ਟੈਨਬੀ ਨੇ ਆਖਿਆ, ਜਿਹਦੇ ਮੁਖੜੇ ਦੇ ਉੱਪਰ ਸੋਹਣਾ ਦਾੜਾ ਹੋਵੇ, ਮਸ਼ਹਿਰੇ ਹੋਣ, ਸੀਸ ਦੇ ਉੱਪਰ ਸੋਹਣੀ ਦਸਤਾਰ ਸੱਜੀ ਹੋਵੇ। ਗੁਰਮੁਖ ਪਿਆਰਿਓ, ਨਾਲ ਭੈਣ ਨੇ ਅਗਲਾ ਸਵਾਲ ਕੀਤਾ, ਆਖਣ ਲੱਗੇ, ਟੈਨਬੀ ਜੀ ਸੰਸਾਰ ਦੇ ਅੰਦਰ ਵੱਧ ਸੂਰਤ ਮਨੁੱਖ ਆਂਦੇ ਤੁਹਾਨੂੰ ਕਿਹੜਾ ਲੱਗਦਾ ਹੈ? ਤੇ ਟੈਨਬੀ ਕਹਿਣ ਲੱਗਾ, ਭੈਣਾ ਜਿਸ ਦੇ ਮੁਖੜੇ ਦੇ ਉੱਪਰ ਇੱਕ ਵੀ ਰੋਮ ਨਜ਼ਰੀ ਨਾ ਆਵੇ, ਸੀਸ ਦੇ ਉੱਪਰ ਰੋਮ ਨਜ਼ਰੀ ਨਾ ਆਵੇ, ਉਹ ਭੈੜਾ ਤੇ ਵੱਧ ਸੂਰਤ ਹੈ। ਪਰ ਅੱਜ ਮੈਨੂੰ ਸੰਸਾਰ ਭਰ ਦੀ ਕਥਾ ਦੇ ਵਿੱਚ ਇਹ ਕਹਿਣਾ ਪੈ ਗਿਆ, ਸਾਡੀਆਂ ਅੱਜ ਦੀਆਂ ਧੀਆਂ ਵਿਦੇਸ਼ ਦੇ ਮਾਡਰਨ ਜ਼ਮਾਨੇ ਨੂੰ ਧਾਰਨ ਕਰਕੇ ਹਰ ਬੱਚੀ ਤੇ ਹਰ ਮਾਂ ਦੇ ਮਨ ਅੰਦਰ ਇਹੋ ਹੁੰਦਾ ਕਿ ਬੱਚਾ ਜਿਹੜਾ ਵਾ ਉਹਦਾ ਲੰਬਾ ਦਾੜਾ ਨਾ ਹੋਵੇ, ਕਿਉਂਕਿ ਆਪਾਂ ਸੂਰਮਾ ਚਾਹੁੰਦੇ ਨਹੀਂ। ਆਪਾਂ ਤੇ ਕੇਵਲ ਇੱਕੋ ਹੀ ਇੱਕ ਗੱਲ ਚਾਹੁੰਦੇ ਹਾਂ ਕਿ ਸੂਰਮਾ ਹੋਵੇ ਹੀ ਨਾ। ਸੂਰਮਾ ਕੇਵਲ ਲੜਾਈ ਦਾ ਨਾਮ ਨਹੀਂ, ਸੂਰਮੇ ਦਾ ਅਰਥ ਜਿਹੜਾ ਪੰਜਾਂ ਵਕਾਰਾਂ ਦੇ ਨਾਲ ਵੀ ਲਾਨਾ ਜਾਂਦਾ ਹੋਵੇ। ਸੂਰ ਵੀਰ ਧੀਰਜ ਮਤ ਪੂਰਾ, ਉਹ ਮਨੁੱਖ ਜਿਹੜਾ ਆਂਦੇ ਕਿ ਪੰਜਾਂ ਵਕਾਰਾਂ ਦੇ ਨਾਲ ਲੜਨ ਦੇ ਸਮਰੱਥ ਹੋਵੇ ਔਰ ਧੀਰਜਵਾਨ ਹੋਵੇ। ਮੈਨੂੰ ਇੱਥੇ ਇੱਕ ਬਚਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਯਾਦ ਆ ਗਿਆ। ਆਪਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਸਿਰਜਣਾ ਦਿਵਸ ਮਨਾ ਕਰਕੇ ਸਮੁੱਚੇ ਸੰਸਾਰ ਭਰ ਦੇ ਅੰਦਰ ਸੁਨੇਹਾ ਦਿੱਤਾ। ਗੁਰਮੁਖ ਪਿਆਰਿਓ, ਜਦ ਕਰਤਾਰਪੁਰ ਦੀ ਚੌਥੀ ਜੰਗ ਹੋ ਰਹੀ ਸੀ, ਉਸ ਜੰਗ ਦੇ ਮੈਦਾਨ ਅੰਦਰ ਜਦੋਂ ਪੈਂਦੇ ਖਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਨਾਲ ਜੰਗ ਦੇ ਮੈਦਾਨ ਵਿੱਚ ਉਤਰੇ ਸੀ ਨਾ, ਉਸ ਵਕਤ ਉਸ ਪੈਂਦੇ ਖਾਂ ਦੇ ਵਿੱਚ ਵੀ ਬਹੁਤ ਬਲ ਸੀ। ਕਿਹਾ ਜਾਂਦਾ ਪੈਂਦੇ ਖਾਂ ਆਪਣੇ ਹੱਥ ਦੇ ਨਾਲ ਟਕੇ ਦੇ ਉੱਪਰ ਮੋਹਰਾਂ ਦੇ ਉੱਪਰ ਲਿਖੇ ਅੱਖਰਾਂ ਨੂੰ ਮਿਟਾ ਦਿੰਦਾ ਸੀ। ਦੋ ਲੜਦੇ ਹੋਏ ਝੋਟਿਆਂ ਨੂੰ ਗੁਰਮੁਖ ਪਿਆਰੇ ਆਪਣੇ ਹੱਥਾਂ ਦੇ ਨਾਲ ਹਟਾ ਦਿੰਦਾ ਸੀ ਔਰ ਤੀਸਰਾ ਕਰਤੱਵ ਪੈਂਦੇ ਖਾਂ ਦੇ ਵਿੱਚ ਇਹ ਸੀ ਘੋੜੇ ਤੇ ਸਵਾਰ ਨੂੰ ਸਮੇਤ ਘੋੜੇ ਪਲਟਾ ਦਿੰਦਾ ਸੀ। ਇੰਨਾ ਬਲ ਰੱਖਣ ਵਾਲਾ ਪੈਂਦੇ ਖਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਸੂਰਮ ਗਤੀ ਦੇ ਸਾਹਮਣੇ ਨਾ ਆ ਸਕਿਆ। ਪਹਿਲਾਂ ਉਨ੍ਹਾਂ ਨੇ ਤਿੰਨ ਵਾਰ ਕੀਤੇ ਔਰ ਤਿੰਨੇ ਵਾਰ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਮੈਂ ਬਚਨ ਕਰਨ ਲੱਗਾ ਸੂਰ ਵੀਰ ਧੀਰਜ ਮਤ ਪੂਰਾ। ਮੈਂ ਧੀਰਜ ਦਾ ਅਰਥ ਇੱਥੇ ਕਰਨਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇੰਨੇ ਧੀਰਜਵਾਨ ਸੀ, ਆਖਣ ਲੱਗੇ ਪੈਂਦੇ ਖਾਂ ਪਹਿਲਾਂ ਤੂੰ ਤਿੰਨ ਵਾਰ ਕਰ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜਰ ਜੋਰ ਉੱਤੇ ਜ਼ਮੀਨ ਤੋਂ ਹਟ ਕੇ ਇਹ ਬਚਨ ਕਹਿੰਦੇ ਸੀ, ਆਂਦੇ ਪੈਂਦੇ ਖਾਂ ਤਿੰਨ ਵਾਰ ਤੋਂ ਪਹਿਲਾਂ ਕਰ। ਪੈਂਦੇ ਖਾਂ ਨੇ ਪਹਿਲਾ ਵਾਰ ਕੀਤਾ, ਹਜ਼ੂਰ ਨੇ ਰੁਕਿਆ। ਪੈਂਦੇ ਖਾਂ ਨੇ ਦੂਜਾ ਵਾਰ ਕੀਤਾ, ਹਜ਼ੂਰ ਨੇ ਠਰੰਮੇ ਨਾਲ ਰੋਕਿਆ। ਪੈਂਦੇ ਖਾਂ ਨੇ ਤੀਜਾ ਵਾਰ ਕੀਤਾ, ਹਜ਼ੂਰ ਨੇ ਠਰੰਮੇ ਨਾਲ ਰੋਕ ਕਰਕੇ ਧੀਰਜਵਾਨ ਪੁਰਸ਼ ਜਦੋਂ ਆਂਦੇ ਕਿ ਇਕਦਮ ਆਖਣ ਲੱਗੇ ਕਿ ਪੈਂਦੇ ਖਾਂ ਹੁਣ ਤੇਰੇ ਤਿੰਨ ਵਾਰ ਹੋ ਗਿਆ, ਹੁਣ ਵਾਰ ਆਪਾਂ ਕਰਾਂਗੇ। ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀਰੀ ਦੇ ਸ਼ਹਿਨਸ਼ਾਹ ਘੋੜੇ ਤੋਂ ਸਵਾਰ ਸੀ, ਘੋੜੇ ਤੋਂ ਉਤਰ ਕਰਕੇ ਆਖਣ ਲੱਗੇ ਪੈਂਦੇ ਖਾਂ ਹੁਣ ਅਸਾਂ ਨੇ ਵਾਰ ਕਰਨਾ, ਆਂਦੇ ਕਿ ਫਿਰ ਤੂੰ ਰੋਕਣਾ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਮਾਲਕ ਨੇ ਆਂਦੇ ਕਿ ਵਾਰ ਕੀਤਾ, ਪੈਂਦੇ ਖਾਂ ਦੇ ਕੋਲੋਂ ਰੋਕਿਆ ਨਾ ਗਿਆ, ਹਜ਼ੂਰ ਨੇ ਆਪਣੀ ਢਾਲ ਦੇ ਨਾਲ ਸ਼ਾਹ ਕੀਤੀ ਔਰ ਪੈਂਦੇ ਖਾਂ ਨੂੰ ਇੱਕ ਸਵਾਲ ਪੁੱਛਿਆ। ਇਹ ਸਵਾਲ ਸੰਸਾਰ ਭਰ ਦੇ ਅੰਦਰ ਮੈਂ ਕਿਉਂ ਸਾਂਝਾ ਕੀਤਾ? ਪੜਤਾਲਾਂ ਦੇ ਸਮੇਂ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਕਿ ਇਹ ਬੇਅਦਬੀ ਹੈ, ਇਹ ਨਹੀਂ ਬੇਅਦਬੀ। ਮੇਰਾ ਸਤਿਗੁਰੂ ਦਿਆਲੂ ਸੀ, ਪੈਂਦੇ ਖਾਂ ਨੂੰ ਜਿਹੜਾ ਗੁਰੂ ਹਰਗੋਬਿੰਦ ਪਾਤਸ਼ਾਹ ਮਾਲਕ ਨੇ ਸੁਨੇਹਾ ਦਿੱਤਾ, ਉਹ ਸੁਨੇਹਾ ਸੰਸਾਰ ਭਰ ਵਿੱਚ ਜਾਵੇ। ਹਜ਼ੂਰ ਕਹਿਣ ਲੱਗੇ ਤੇਰਾ ਧਰਮ ਤੁਝਕੋ ਮੁਬਾਰਕ, ਹਮਾਰਾ ਧਰਮ ਹਮਕੋ ਮੁਬਾਰਕ। ਪੈਂਦੇ ਖਾਂ ਤੂੰ ਅਸਲ ਵਿੱਚ ਮੁਸਲਮਾਨ ਹੈ, ਵੱਖ ਬਾਤ ਹੈ ਕਿ ਤੈਨੂੰ ਦੁੱਧ ਮਲਾਈਆਂ ਪਿਸਤਿਆਂ ਦੇ ਨਾਲ ਮੈਂ ਪਾਲਿਆ, ਆਪਣਾ ਪੁੱਤਰ ਬਣਾਇਆ, ਤੂੰ ਆਖਿਰਕਾਰ ਮੇਰਾ ਪੁੱਤਰ ਨਹੀਂ ਬਣਿਆ, ਪਰ ਪੈਂਦੇ ਖਾਂ ਤੇਰਾ ਗੁਰੂ ਪਰਉਪਕਾਰੀ ਹੈ ਤੇ ਤੇਰਾ ਗੁਰੂ ਪਰਉਪਕਾਰੀ ਜਿਹੜਾ ਉਹ ਤੇਰੇ ਤੇ ਪਰਉਪਕਾਰ ਕਰਦਾ ਤੇ ਤੂੰ ਆਖਰ ਵੇਲੇ ਆਪਣੇ ਧਰਮ ਦੀਆਂ ਕਲਮਾਂ ਪੜ ਲੈ। ਪੈਂਦੇ ਖਾਂ ਨੇ ਅੱਗੋਂ ਜਵਾਬ ਦਿੱਤਾ ਆਖਣ ਲੱਗੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤੁਹਾਡੀ ਢਾਲ ਤੇ ਤੁਹਾਡੀ ਤੇਗ ਹੀ ਹੁਣ ਮੇਰੀਆਂ ਕਲਮਾਂ ਨੇ, ਮੁਆਫੀ ਦਿਓ। ਅਸੀਂ ਕਹਿ ਦਿੰਦੇ ਹਾਂ ਕਿ ਇਹ ਗੁਰਮਤ ਹੈ, ਇਹ ਮਨਮਤ ਹੈ। ਅਸਲ ਜਿਹੜੀ ਗੁਰਮਤ ਵਾ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵਾਲੀ ਹੈ। ਪਹਿਲਾਂ ਅਗਲੇ ਕੋਲੋਂ ਵਿਚਾਰ ਲਿਆ ਜਾਵੇ, ਪਹਿਲਾਂ ਅਗਲੇ ਦੀ ਸਹਿਮਤੀ ਲਈ ਜਾਵੇ ਤੇ ਫਿਰ ਗੁਰਮਤ ਪਿਆਰੇ ਅਗਲਾ ਜਿਹੜਾ ਕਦਮ ਆ ਉਹ ਚੁੱਕਿਆ ਜਾਵੇ। ਰਹੋ ਵਿਚਾਰ। ਇੱਥੇ ਬੜਾ ਸੋਹਣਾ ਬਚਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਕਲਮ ਦੇ ਨਾਲ ਕਲਮਬੰਦ ਕੀਤਾ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਭਿਆ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਪਿਛਲ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ਼ਨ ਹਾਰੀ, ਅਗਮ ਅਗੋਚਰ ਸਤਗੁਰ ਬੋਲੇ ਮੁਖ ਤੇ ਸੁਣੋ ਸੰਸਾਰੀ, ਨਿਸ਼ਚਲ ਨੀਵ ਉਸਾਰ ਖਿਲਾਰੀ ਦੇ ਸਿਧਾਂਤ ਮੁਤਾਬਕ ਹਜੂਰ ਕਹਿਣ ਲੱਗੇ ਜੁਗ ਜੁਗ ਸਤਗੁਰ ਧਰੇ ਅਵਤਾਰੀ। ਸਿੱਖਾਂ ਦਾ ਸਵਾਲ ਇਹ ਸੀ ਕਿ ਮਹਾਰਾਜ ਅੱਜ ਤੋਂ ਬਾਅਦ ਛੇ ਗੁਰੂ ਸਾਹਿਬਾਨ ਜੀ ਦੇ ਆਪਾਂ ਦੀਦਾਰ ਤੱਕ ਰਹੇ ਹਾਂ, ਇਸ ਤੋਂ ਬਾਅਦ ਕੀ ਹੁਕਮ ਹੋਵੇਗਾ? ਤੇ ਭਾਈ ਗੁਰਦਾਸ ਸਾਹਿਬ ਜੀ ਨੇ ਜੁਗ ਜੁਗ ਸਤਗੁਰ ਧਰੇ ਅਵਤਾਰੀ ਦਾ ਅਰਥ ਇਹੀ ਦਿੱਤਾ ਸੀ ਕਿ ਜੁਗੋ ਜੁਗ ਅਟਲ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਚਾਰ ਗੁਰੂ ਸਾਹਿਬਾਨ ਤੋਂ ਬਾਬਾ ਗੁਰਤਾ ਗੱਡੀ ਦਾ ਮਾਣ ਮਿਲ ਜਾਵੇਗਾ। ਰਹੋ ਵਿਚਾਰ ਸਹਿਜ ਸੁਮਾਦ ਤੁਨ ਗਹਿਰ ਗੰਭੀਰਾ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਖਸ਼ ਕਰਦੇ ਕਿ ਸਹਿ ਸੁਭਾਵ ਜਿਹੜੀ ਹੈ ਨਾ ਸਮਾਧੀ ਉਹ ਲੱਗ ਜਾਂਦੀ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਣ ਵਾਲਾ, ਤੇ ਗਹਿਰ ਗੰਭੀਰਾ ਜਿਹੜਾ ਪਰਮਾਤਮਾ ਸਾਡੀ ਪਹੁੰਚ ਤੋਂ ਪਰਾਂ ਵਾ, ਬਹੁਤ ਹੀ ਡੂੰਘਾ ਜਿਹਨੂੰ ਆਪਾਂ ਮਿਲ ਨਹੀਂ ਸਕਦੇ। ਉਸ ਵਕਤ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਮਝਾਉਣਾ ਕੀਤਾ ਕਿ ਇਹ ਅਵਸਥਾ ਪਰਮਾਤਮਾ ਦੇ ਨਾਮ ਦੀ ਵਡਿਆਈ ਸਦਕਾ ਹੀ ਹੋ ਸਕਦੀ ਹੈ।
ਸਦਾ ਮੁਕਤ ਤਾਂ ਕਿ ਪੂਰੇ ਕਾਮ।
ਜਿਹੜਾ ਮਨੁੱਖ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਜੁੜ ਜਾਂਦਾ ਹੈ, ਉਹਦੇ ਵਾਸਤੇ ਹਮੇਸ਼ਾ ਮੁਕਤੀ ਜਿਹੜੀ ਹੈ ਉਹਦੀ ਚਰਨਾਂ ਦੀ ਦਾਸੀ ਬਣ ਜਾਂਦੀ ਹੈ। ਸਦਾ ਮੁਕਤ ਤਾਂ ਕਿ ਪੂਰੇ ਕਾਮ। ਕੋਈ ਵੀ ਕਾਰਜ ਆਰੰਭ ਕਰ ਲਵੇ ਉਹਦਾ ਕਾਰਜ ਨੇਪਰੇ ਚੜ ਜਾਵੇਗਾ। ਗੁਰ ਪੂਰਾ ਜਿਨ ਸਿਮਰਿਆ ਸਹੀ ਭਏ ਨਿਹਾਲ, ਨਾਨਕ ਨਾਮ ਆਰਾਧਨਾ ਕਾਰਜ ਆਵੇ ਰਾਸ।
ਜਾ ਕਰ ਦੈ ਵਸੈ ਹਰ ਨਾਮ।
ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਕਿ ਹੁਣ ਸਮੁੱਚੇ ਇਨ੍ਹਾਂ ਪੰਕਤੀਆਂ ਦੇ ਨਿਚੋੜ ਨੂੰ ਇੱਥੇ ਲਿਆ ਕਰਕੇ ਹਜੂਰ ਨੇ ਮੁਕਾ ਦਿੱਤਾ। ਜਾ ਕੇ ਹਿਰਦੇ ਵਸੇ ਹਰ ਨਾਮ। ਜਿਸ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ ਉਹ ਨੌ ਨਿਧੀਆਂ ਅਠਾਰਾਂ ਸਿੱਧੀਆਂ ਨੂੰ ਸੁਭਾਵਕ ਪ੍ਰਾਪਤ ਕਰ ਲੈਂਦਾ ਹੈ।
ਸਗਲ ਸੁਖ ਆਨੰਦ ਅਰੋਗ।
ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਸੰਸਾਰ ਭਰ ਦੇ ਸਾਰੇ ਸੁਖ ਤੇ ਸਾਰੀਆਂ ਖੁਸ਼ੀਆਂ ਤੇ ਉਹ ਮਨੁੱਖ ਅਰੋਗ ਹੋ ਜਾਂਦਾ ਤਾਂ ਰੋਗ ਤੋਂ ਰਹਿਤ। ਕਿਵੇਂ? ਰੋਗ ਰਹਿਤ ਮੇਰਾ ਸਤਿਗੁਰ ਯੋਗੀ। ਕਿਉਂਕਿ ਸੰਸਾਰ ਰੋਗੀ ਆ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਸੰਸਾਰ ਰੋਗੀ ਹੈ ਤੇ ਸੰਸਾਰ ਰੋਗੀ ਨੂੰ ਕੇਵਲ ਤੇ ਕੇਵਲ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਦੁਆਰਾ ਹੀ ਸਾਰੇ ਆਨੰਦ ਤੇ ਖੁਸ਼ੀਆਂ ਮਿਲਦੇ ਆ। ਵੈਸੇ ਤਾਂ ਆਪਾਂ ਸਾਰੇ ਇਹ ਗੱਲ ਆਖਦੇ ਆ ਆਨੰਦ ਆਨੰਦ ਸਭ ਕੋਕ ਹੈ ਆਨੰਦ ਗੁਰੂ ਤੇ ਪਾਇਆ। ਕਿਉਂਕਿ ਆਨੰਦ ਜਿਹੜਾ ਵਾ ਸੱਚੇ ਸਤਿਗੁਰੂ ਤੋਂ ਹੀ ਮਿਲਦਾ, ਜਿੰਨਾ ਚਿਰ ਸੱਚੇ ਸਤਿਗੁਰੂ ਜੀ ਦਾ ਪਿਆਰ ਨਹੀਂ ਆਪਾਂ ਲੋਚਦੇ, ਜਿੰਨੇ ਚਿਰ ਸਤਿਗੁਰੂ ਜੀ ਨੂੰ ਆਪਣੇ ਹਿਰਦੇ ਵਿਚ ਨਹੀਂ ਰੱਖਦੇ, ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਪਾਇਆ। ਸਾਹਿਬ ਜੀ ਉਹ ਬਖਸ਼ਿਸ਼ ਕਰਦੇ ਨੇ ਕਿ ਆਨੰਦ ਜਿਹੜਾ ਵਾ ਉਹ ਸੱਚੇ ਸਤਿਗੁਰਾਂ ਤੋਂ ਹੀ ਮਿਲਦਾ, ਸੱਚੇ ਸਤਿਗੁਰੂ ਜੀ ਦੇ ਦੁਆਰਾ ਹੀ ਮਿਲਦਾ, ਭਾਵ ਕਿ ਮਨੁੱਖ ਦੇ ਆਪਣੇ ਕਹਿਣ ਦੇ ਨਾਲ ਆਨੰਦ ਜਿਹੜਾ ਵਾ ਉਹ ਪੂਰਨ ਨਹੀਂ ਹੋ ਸਕਦਾ। ਸਗਲ ਸੁਖ ਆਨੰਦ ਅਰੋਗ, ਸਾਰੇ ਸੁੱਖਾਂ ਦਾ ਖਜ਼ਾਨਾ ਸਤਿਗੁਰੂ ਹੈ, ਸਾਰੀਆਂ ਖੁਸ਼ੀਆਂ ਦਾ ਖਜ਼ਾਨਾ ਸਤਿਗੁਰੂ ਹੈ, ਤੇ ਸਾਰੇ ਰੋਗਾਂ ਤੋਂ ਰਹਿਤ ਕਰਨ ਵਾਲਾ ਵੀ ਸਤਿਗੁਰੂ ਹੈ। ਆਪਾਂ ਪੜ੍ਹਦੇ ਹਾਂ ਨਾ ਬਚਨ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕਿੰਨੇ ਦਾਨਾ, ਸਹੀ ਸਲਾਮਤ ਸਭ ਥੋਕ ਉਬਾਰੇ, ਗੁਰ ਕਾ ਸ਼ਬਦ ਵਿਚਾਰੇ ਰਹਾਓ, ਸਾਧ ਸਾਂਝ ਮਨ ਲਾਠੀ, ਪਾਰ ਬ੍ਰਹਮ ਪਇਓ ਸਾਥੀ, ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ, ਦਰਸੀ ਪੂਰਨ ਨਿਰਜੋਗ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੁਕਮ ਕਰਦੇ ਨੇ ਕਿ ਉਸ ਪਰਿਪੂਰਨ ਪ੍ਰਮਾਤਮਾ ਦੇ ਬਰਾਬਰ ਦਾ ਕੋਈ ਨਹੀਂ, ਆਏ ਨਾ ਜਾਏ ਡੋਲੈ ਕਤ ਨਾਹੀ। ਉਹ ਪਰਮਾਤਮਾ ਨਾ ਜੂਨਾਂ ਵਿਚ ਆਉਂਦਾ ਵਾ ਤੇ ਨਾ ਹੀ ਜਾਂਦਾ, ਪਰ ਉਹਨੂੰ ਜਪਣ ਵਾਲਾ ਵੀ ਉਹਦੇ ਵਰਗਾ ਹੀ ਹੁੰਦਾ। ਨਿਰਭਉ ਜਪੈ ਸਗਲ ਭਉ ਮਿਟੈ, ਭਾਵ ਕਿ ਉਦਾਂ ਦਾ ਹੀ ਮਨੁੱਖ ਬਣ ਜਾਂਦਾ ਹੈ। ਜਾ ਕੈ ਨਾਮ ਬਸੈ ਮਨ ਮਾਹੀ, ਜਿਹੜੇ ਹਿਰਦੇ ਦੇ ਵਿਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਜਾਂਦਾ ਹੈ, ਦੀਨ ਦਿਆਲ ਗੋਪਾਲ ਗੋਵਿੰਦ, ਦਿਆਲੂ ਕਿਰਪਾਲੂ ਤੇ ਦਿਆਲਤਾ ਦੇ ਸਮੁੰਦਰ ਧਰਤੀ ਦਾ ਮਾਲਕ ਗੋਵਿੰਦ ਜਿਹੜਾ ਹੈ ਹਰ ਥਾਂ ਵਿਆਪਕ ਹੈ,
ਗੁਰਮੁਖ ਜਪੀਐ ਉਤਰੈ ਚਿੰਦ।
ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਗੁਰੂ ਦੀ ਕਿਰਪਾ ਦੁਆਰਾ ਉਸ ਪਰਮਾਤਮਾ ਨੂੰ ਜਪਣਾ ਚਾਹੀਦਾ ਜਿਹੜੀ ਉਹ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਦਾ ਹੈ।
ਨਾਨਕ ਕਉ ਗੁਰ ਦੀਆ ਨਾਮ,
ਪੰਜਵੇਂ ਨਾਨਕ ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਨੇ ਕਿ ਉਸ ਮਾਲਕ ਨੇ ਮੇਰੇ ਤੇ ਰਹਿਮਤ ਕੀਤੀ ਹੈ ਤੇ ਜਿਸ ਰਹਿਮਤ ਦੇ ਸਦਕਾ ਮੈਨੂੰ ਨਾਮ ਦੀ ਪ੍ਰਾਪਤੀ ਹੋਈ ਹੈ।
ਅੰਤਨ ਕੀ ਟਹਿਲ ਸੰਤ ਕਾ ਕਾਮ,
ਤਾਂ ਕਰਕੇ ਆਂਦੇ ਕਿ ਸੰਤਾਂ ਦੀ ਟਹਿਲ ਜਿਹੜੀ ਸੇਵਾ ਪ੍ਰਾਪਤ ਹੋਈ ਹੈ ਤੇ ਸੰਤਾਂ ਦੇ ਦੁਆਰਾ ਹੀ ਮੈਨੂੰ ਨਾਮ ਪ੍ਰਾਪਤ ਹੋਇਆ ਹੈ। ਜਿਸ ਪਰਚਾਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ,
ਗਿਆਨ ਗਵਾਇਆ ਦੂਜਾ ਪਾਇਆ, ਗਰਬ ਗਲੇ ਦੇਖ ਖਾਇਆ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੁਕਮ ਕਰਦੇ ਨੇ ਕਿ ਜਦੋਂ ਮਨੁੱਖ ਇਸ ਸੰਸਾਰ ਦੇ ਵਿਚ ਆਉਂਦਾ ਨਾ, ਉਸ ਵਕਤ ਇਹ ਮਨੁੱਖ ਜਿਹੜਾ ਅਸਲੀ ਗਿਆਨ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤਾ ਹੋਇਆ ਉਹਨੂੰ ਗਵਾ ਬੈਠਦਾ। ਪਰ ਇਹ ਸ਼ਬਦ ਰਾਮਕਲੀ ਦੱਖਣੀ ਦੇ ਅੰਦਰ ਸਤਿਗੁਰੂ ਜੀ ਨੇ ਉਦੋਂ ਬਖਸ਼ਿਸ਼ ਕੀਤਾ ਜਦੋਂ ਭਗਤ ਨਾਮ ਦੇਵ ਤੋਂ, ਭਗਤ ਤ੍ਰਿਲੋਚਨ ਤੋਂ, ਦੱਖਣ ਦੀ ਬਾਹੀ ਤੋਂ ਹੁੰਦਿਆਂ ਹੋਇਆ ਨਰਮਦਾ ਨਦੀ ਦੇ ਕਿਨਾਰੇ ਤੇ ਜਾ ਕਰਕੇ ਓਮਕਾਰ ਨਾਮ ਦਾ ਇੱਕ ਮੰਦਰ ਬਣਿਆ, ਜਿਸ ਮੰਦਰ ਦੇ ਵਿਚ ਇੱਕ ਪਾਂਡਾ ਬੱਚਿਆਂ ਨੂੰ ਜੰਜਾਲ ਰੂਪ ਵਿਦਿਆ ਲਿਖ ਕਰਕੇ ਫੱਟੀ ਤੇ ਦੇ ਰਿਹਾ। ਪਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਪੰਡਿਤ ਨੂੰ ਇਸ ਗੁਰਬਾਣੀ ਦੇ ਚੌਥੇ ਬੰਦ ਦੇ ਅੰਦਰ ਸਮਝਾਉਂਦਿਆਂ ਇਹ ਗੱਲ ਆਖੀ ਕਿ ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਦਿਖਾਇਆ। ਕਿਹੇ ਪੰਡਿਤ ਜੀ, ਪਰਮਾਤਮਾ ਵੱਲੋਂ ਜਿਹੜਾ ਬਖਸ਼ਿਸ਼ ਕੀਤਾ ਹੋਇਆ ਗਿਆਨ ਸੀ ਉਹ ਤੇ ਤੂੰ ਗਵਾ ਬੈਠਾ, ਪਰ ਹੰਕਾਰ ਦੇ ਅੰਦਰ ਤੂੰ ਗਲ ਸੜ ਕਰਕੇ ਜ਼ਹਿਰ ਰੂਪੀ ਪਦਾਰਥਾਂ ਨੂੰ ਖਾ ਰਿਹਾ ਹਾਂ।
ਗੁਰ ਰਸ ਗੀਤ ਬਾਦ ਨਹੀਂ ਭਾਵੈ, ਸੁਣਿਆ ਗਹਿਰ ਗੰਭੀਰ ਗਵਾਇਆ।
ਇਹ ਪੰਡਿਤ ਜੀ, ਤੈਨੂੰ ਗੁਰੂ ਦੀ ਬਾਣੀ
ਦਾ ਸੰਗੀਤ ਜਿਹੜਾ ਉਹ ਸੋਹਣਾ ਨਹੀਂ ਲੱਗ ਰਿਹਾ, ਤੇ ਨਾ ਹੀ ਤੂੰ ਉਸ ਡੂੰਘੀ ਸਮਝ ਵਾਲੇ ਪਰਮਾਤਮਾ ਦੀ ਸਮਝ ਨੂੰ ਪ੍ਰਾਪਤ ਕਰ ਰਿਹਾ।
ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ।
ਸਤਿਗੁਰਾਂ ਨੇ ਧਿਆਨ ਦੇ ਕੇ ਬੜਾ ਸੱਚਾ ਸੱਚਾ ਬਚਨ ਕਿਹਾ, ਗੁਰ ਸੱਚ ਕਹਿਆ। ਆਂਦੇ ਗੁਰਦੇਵ ਜੀ ਤੇ ਬੜੇ ਸੱਚੇ ਅੰਮ੍ਰਿਤ ਰੂਪ ਬਚਨ ਕਹਿੰਦੇ ਆ, ਤੇ ਜਿਹੜੇ ਸੱਚੇ ਰੂਪ ਅੰਮ੍ਰਿਤ ਕਿਹਾ ਹੋਇਆ ਨੂੰ ਮੰਨ ਲੈਂਦਾ ਉਹੀ ਮਨੁੱਖ ਆਂਦੇ ਅੰਮ੍ਰਿਤ ਨੂੰ ਪ੍ਰਾਪਤ ਕਰਦਾ। ਸਤਿਗੁਰੂ ਜੀ ਉਹ ਬਖਸ਼ਿਸ਼ ਕਰਦੇ, ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ। ਜਿਹਨੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਨੂੰ ਗੁਰੂ ਦੇ ਦੁਆਰਾ ਪ੍ਰਾਪਤ ਕੀਤਾ ਹੈ ਉਹਨੇ ਹੀ ਸਾਰੇ ਸੁੱਖ ਪ੍ਰਾਪਤ ਕੀਤੇ ਨੇ, ਕਿਉਂਕਿ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੀਆ ਪੀਆ। ਅੱਜ ਕੱਲ ਇੱਕ ਇਹ ਬੜੀ ਮਰਿਆਦਾ ਜਾਂ ਪਰੰਪਰਾ ਕਹਿ ਲੋ, ਅੰਮ੍ਰਿਤ ਨੂੰ ਵੀ ਆਪਾਂ ਵੰਡ ਦਿੱਤਾ। ਅੰਮ੍ਰਿਤ ਤਾਂ ਕੇਵਲ ਪਰਮਾਤਮਾ ਦਾ ਨਾਮ ਸੀ, ਬਾਹਰ ਰੂਪੀ ਦੀਖਿਆ ਨੂੰ ਅੰਤਰ ਰੂਪੀ ਅੰਮ੍ਰਿਤ ਦੇ ਨਾਲ ਆਪਾਂ ਮਿਲਾ ਕਰਕੇ ਵੇਖਦੇ ਹਾਂ, ਤੇ ਜਦੋਂ ਮਿਲਾਉਂਦੇ ਹਾਂ ਤੇ ਬਾਹਰ ਰੂਪੀ ਅੰਮ੍ਰਿਤ ਨੂੰ ਆਪਾਂ ਨੇ ਕਈ ਭਾਗਾਂ ਦੇ ਵਿੱਚ ਵੰਡਿਆ, ਪਰ ਮੇਰੇ ਸਤਿਗੁਰੂ ਜੀ ਉਹ ਬਖਸ਼ਿਸ਼ ਕਰਦੇ ਨੇ, ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦ ਕਾਢ ਪੀਆ ਪਨਹਾਰੀ, ਅੰਦਰ ਤੇ ਆਂਦੇ ਤੇਰੇ ਖੂਹ ਭਰਿਆ ਪਿਆ ਵਾ। ਪਰ ਉਹ ਭਰਿਆ ਹੋਇਆ ਖੂਹ ਤੈਨੂੰ ਪ੍ਰਾਪਤ ਤਾਂ ਹੀ ਹੋਏਗਾ ਜੇ ਤੂੰ ਸੱਚੇ ਸਤਿਗੁਰੂ ਜੀ ਦੇ ਪਿਆਰ ਦੇ ਅੰਦਰ ਆਪਣਾ ਮਨ ਰੰਗੀਜੜਾ ਕਰੇਗਾ। ਇੱਥੇ ਮੈਂ ਇੱਕ ਬੇਨਤੀ ਕਰਾਂ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਖ਼ਤ ਸ੍ਰੀ ਕੇਸਗੜ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਨਾ, ਉਸ ਵਕਤ ਪੰਜ ਪਿਆਰੇ ਸਿੰਘ ਸਾਹਿਬਾਨ ਜੀ ਮਰਿਆਦਾ ਤਹਿ ਕਰਦੇ ਸਮੇਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ, ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦੇ ਕਰਕੇ, ਵਰਦੀਆਂ ਦੇ ਕਰਕੇ, ਪੁਸ਼ਾਕਾਂ ਦੇ ਕਰਕੇ ਤਿਆਰ ਬਰ ਤਿਆਰ ਕਰ ਦਿੱਤਾ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਦਇਆ ਸਿੰਘ ਜੀ ਦੇ ਅੱਗੇ ਖੱਬਾ ਹੱਥ ਹੇਠਾਂ ਰੱਖਿਆ, ਸੱਜਾ ਹੱਥ ਉੱਪਰ ਰੱਖਿਆ, ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਦਇਆ ਸਿੰਘਾ, ਜਿਹੜਾ ਅੰਮ੍ਰਿਤ ਦਾ ਪਿਆਲਾ, ਜਿਹੜਾ ਅੰਮ੍ਰਿਤ ਦਾ ਘੁੱਟ ਮੈਂ ਤੁਹਾਨੂੰ ਦਿੱਤਾ, ਉਹ ਅੰਮ੍ਰਿਤ ਦਾ ਪਿਆਲਾ ਆਂਦੇ ਮੈਨੂੰ ਵੀ ਦੇ ਦੇਵੋ। ਤੇ ਭਾਈ ਦਇਆ ਸਿੰਘ ਜੀ ਆਖਣ ਲੱਗੇ, ਕਲਗੀਧਰ ਪਾਤਸ਼ਾਹ, ਸੌਦਾ ਨਗਦ ਮਨਗਦੀ ਦਾ ਹੁੰਦਾ, ਇੱਕ ਪਾਸੇ ਚੀਜ਼ ਦਿੱਤੀ ਜਾਂਦੀ ਹੈ ਤੇ ਇੱਕ ਪਾਸੇ ਲਈ ਜਾਂਦੀ ਹੈ। ਪਿਆਲੀ ਦੀ ਰਜਿਸਟਰੀ ਕਰੋ ਨਾ, ਤੇ ਸਭ ਤੋਂ ਪਹਿਲਾਂ ਸਾਈਨ ਕੀਤੇ ਜਾਂਦੇ ਆ, ਸਾਈਨ ਕਰਦੇ ਆ ਪੈਸੇ ਵਸੂਲ ਕੀਤੇ ਜਾਂਦੇ ਆ। ਤੇ ਸਤਿਗੁਰੂ ਜੀ, ਗਲਤ ਸੌਦਾ ਨਗਦ ਮਨਗਦੀ ਦਾ, ਤੇ ਇਸ ਕਰਕੇ ਤੁਸੀਂ ਕੀ ਦਿਓਗੇ? ਤੁਸਾਂ ਨੇ ਮੰਗ ਰੱਖੀ ਸੀ ਕਿ ਜਿਹੜਾ ਇੱਕ ਸੀਸ ਦੇਵੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਹਨੂੰ ਅੰਮ੍ਰਿਤ ਦੀ ਦਾਤ ਦੇਵੇਗਾ, ਤੇ ਦਾਤਾ ਹੁਣ ਫਿਰ ਤੁਸੀਂ ਕੀ ਦੇਵੋਗੇ? ਤੇ ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ, ਭਾਈ ਦਇਆ ਸਿੰਘਾ, ਜੇ ਇਹ ਬਾਤ ਵਾ ਤੇ ਮੈਂ ਸਾਰਾ ਸਰਬੰਸ ਐਸ ਕੌਮ ਤੋਂ ਵਾਰ ਦੇਵਾਂਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਦੋਂ ਵੀ ਆਖਿਆ ਜਦੋਂ ਮੇਰੇ ਮਾਹੀ ਨੇ ਆਣ ਕਰਕੇ ਸਾਰੀ ਦਾਸਤਾਨ ਸਰਹੰਦ ਦੀ ਸੁਣਾਈ, ਤੇ ਹਜ਼ੂਰ ਕਹਿੰਦੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਕਈ ਹਜ਼ਾਰ। ਇਹ ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਜੀ ਨੂੰ ਵੇਖਣਾ ਚਾਹੁੰਦੇ ਹਨ।
ਆਪੇ ਗੁਰਮੁਖ ਆਪੇ ਦੇਵ, ਆਪੇ ਅੰਮ੍ਰਿਤ ਪੀਆਇਆ।
ਪਰਮਾਤਮਾ ਆਪ ਹੀ ਮੁਖੀ ਹੈ, ਆਪ ਹੀ ਅੰਮ੍ਰਿਤ ਦਿੰਦਾ ਤੇ ਆਪ ਹੀ ਅੰਮ੍ਰਿਤ ਪਿਆਉਣ ਦੇ ਸਮਰੱਥ ਹੈ।
ਏਕੋ ਏਕ ਕਹੈ ਸਭ ਕੋਈ ਹਉ ਮੈਂ ਗਰਭ ਵਿਆਪੈ।
ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਕਿ ਸਾਰੇ ਹੀ ਇਹ ਗੱਲ ਕਹਿੰਦੇ ਆ ਕਿ ਪ੍ਰਮਾਤਮਾ ਇੱਕ ਹੈ, ਪਰ ਫਿਰ ਵੀ ਇਹ ਜੀਵ ਜਿਹੜਾ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਗਲ ਸਾੜ ਰਿਹਾ ਹੈ, ਕਿਉਂਕਿ ਮਨੁੱਖ ਦੀ ਇੱਕ ਹੈਬਿਟ ਹੈ ਨਾ। ਮੈਨੂੰ ਇੱਕ ਬਚਨ ਕਿਸੇ ਵਿਦਵਾਨ ਦਾ ਬੜਾ ਚੰਗਾ ਲੱਗਾ। ਉਹ ਵਿਦਵਾਨ ਇਹ ਗੱਲ ਕਹਿੰਦਾ, ਆਂਦੇ ਜਦੋਂ ਪਰਮਾਤਮਾ ਨਹੀਂ ਸੀ ਉਦੋਂ ਕੀ ਸੀ? ਆਖਣ ਲੱਗੇ ਉਦੋਂ ਸ਼ੂਨੀ ਪਵ ਜੀਰੋ, ਕੁਝ ਵੀ ਨਹੀਂ ਸੀ। ਅਰਬਦ ਨਰਬਦ ਧੁੰਦੋ ਕਾਰਾ, ਤਰਨ ਨਾ ਗਗਨ ਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਏ ਨਾ। ਉਦੋਂ ਕੁਝ ਵੀ ਨਹੀਂ ਸੀ। ਤੇ ਫਿਰ ਆਂਦੇ ਜੇ ਉਦੋਂ ਕੁਝ ਨਹੀਂ ਸੀ ਭਾਵ ਸ਼ੂਨੇ ਸੀ, ਤੇ ਅੱਜ ਮਨੁੱਖ ਨੂੰ ਇਸ ਗੱਲ ਦਾ ਹੰਕਾਰ ਕਿਉਂ ਹੋ ਗਿਆ ਕਿ ਮੇਰੇ ਕੋਲ ਵਿਦਿਆ, ਮੇਰੇ ਕੋਲ ਕਥਾ, ਮੇਰੇ ਕੋਲ ਸ਼ਬਦ, ਮੈਂ ਬੜਾ ਗਿਆਨੀ, ਮੈਂ ਬੜਾ ਧਿਆਨੀ, ਮੈਂ ਬੜਾ ਵਿਦਿਆ ਦਾ ਦਾਤਾ, ਮੈਂ ਕਲਮ ਦਾ ਧਨੀ, ਮੈਂ ਆਪਣੀ ਕਲਮ ਦੇ ਨਾਲ ਜਿਹੜੇ ਅੱਖਰ ਪਾ ਦੇਵਾਂ ਉਹਦੇ ਨਾਲ ਅਗਲੇ ਦਾ ਨੁਕਸਾਨ ਕਰ ਦੇਵਾਂਗਾ। ਇਹ ਅਕਸਰ ਗੱਲ ਚੱਲਦੀ ਹੈ, ਭਾਵੇਂ ਵਿਭਾਗ ਕੋਈ ਵੀ ਹੋਵੇ, ਹੁੰਦਾ ਨਾ। ਪਰ ਇੱਕ ਵਿਦਵਾਨ ਇਹ ਗੱਲ ਕਹਿੰਦਾ ਕਿ ਪਰਿਵਾਰ ਦੀਆਂ ਲੜਾਈਆਂ, ਸੰਸਾਰ ਦੀਆਂ ਲੜਾਈਆਂ ਉਦੋਂ ਮੁੱਕ ਜਾਣਗੀਆਂ ਜਦੋਂ ਮਨੁੱਖ ਇਸ ਹੰਕਾਰ ਦੇ ਵਿੱਚੋਂ ਬਾਹਰ ਨਿਕਲ ਕਰਕੇ ਇਹ ਗੱਲ ਆਖ ਦੇਵੇ ਕਿ ਮੈਂ ਜੀਰੋ। ਮੰਨ ਲਓ ਕਿੱਡੀ ਵੱਡੀ ਲੜਾਈ ਆ, ਲੜਾਈ ਤੇ ਹੰਕਾਰ ਦੀ ਹੈ ਨਾ। ਮੈਨੂੰ ਕਿਸੇ ਪਿਆਰੇ ਦਾ ਬੜਾ ਬਚਨ ਚੰਗਾ ਲੱਗਾ, ਉਹ ਆਂਦੇ ਜੇ ਕਿਸੇ ਦੇ ਕੋਲ ਆਪਾਂ ਬਹਿਸ ਕਰਦੇ ਹਾਂ ਤੇ ਬਹਿਸ ਕਰਦਿਆਂ ਕਰਦਿਆਂ ਹੰਕਾਰ ਜਿਤਾਉਣ ਵਾਲੇ ਦੇ ਹੱਥ ਵਿੱਚ ਹਥਿਆਰ ਵਾਲਾ, ਉਹਦੇ ਨਾਲ ਬਹਿਸ ਨਾ ਕਰਿਓ। ਮਾਫੀ ਚਾਹੁੰਦਾ ਹਾਂ ਬਚਨ ਕਹਿਣ ਤੋਂ ਪਹਿਲਾਂ। ਜਿਸ ਕਿਸੇ ਮਨੁੱਖ ਦੇ ਹੱਥ ਵਿੱਚ ਹਥਿਆਰ ਹੋਵੇ ਉਹਦੇ ਨਾਲ ਬਹਿਸ ਨਾ ਕਰਿਓ, ਜਿਸ ਮਨੁੱਖ ਦੇ ਹੱਥ ਵਿੱਚ ਕਲਮ ਹੋਵੇ ਉਹਦੇ ਨਾਲ ਬਹਿਸ ਨਾ ਕਰਿਓ, ਕਿਉਂਕਿ ਕਲਮ ਵਾਲਾ ਵੀ ਜਦੋਂ ਗੁੱਸੇ ਵਿੱਚ ਆਵੇਗਾ ਨਾ ਉਹਨੇ ਕਲਮ ਦੇ ਦੋ ਅੱਖਰ ਪਾ ਦੇਣੇ ਆ, ਤੇ ਹਥਿਆਰ ਵਾਲੇ ਨੇ ਆਪਣੀ ਸੱਜੇ ਹੱਥ ਦੀ ਉਂਗਲੀ ਜਿਹੜੀ ਆ ਉਹ ਆਪਣੇ ਵੱਲ ਨੂੰ ਖਿੱਚ ਕਰਕੇ ਤੁਹਾਡਾ ਜੀਵਨ ਨਸ਼ਟ ਕਰ ਦੇਣਾ। ਉੱਥੇ ਫਿਰ ਆਪਣੇ ਆਪ ਨੂੰ ਜੀਰੋ ਕਰ ਲਓ ਕਿ ਮੈਂ ਕੁਝ ਨਹੀਂ, ਕਿਉਂਕਿ ਹਉਮੈ ਤਾਂ ਹੀ ਮਿਟਦੀ ਹੈ ਜੇ ਆਪਣੇ ਆਪ ਨੂੰ ਆਪਾਂ ਨਿਵਰਤ ਕਰਦੇ ਹਾਂ।
ਅੰਤਰ ਬਾਹਰ ਏਕ ਪਛਾਣ ਇਉਂ ਕਰ ਮਹਿਲ ਸਿਆਪੈ।
ਸਤਿਗੁਰੂ ਜੀ ਇਹ ਬਖਸ਼ਿਸ਼ ਕਰਦੇ ਕਿ ਉਸ ਪਰਮਾਤਮਾ ਨੂੰ ਅੰਦਰ ਤੇ ਬਾਹਰ ਇਸ ਤਰੀਕੇ ਦੇ ਨਾਲ ਪਛਾਣ, ਉਹ ਪਰਮਾਤਮਾ ਜਿਹੜਾ ਵਾ ਹਰ ਥਾਂ ਵਿਆਪਕ ਹੈ, ਕਿਉਂਕਿ ਕਾਹਿਰ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਪੋਪ ਮੱਧ ਜੇ ਬਾਸ ਬਸਤ ਹੈ ਨੁੱਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਿਤਾਈ। ਜਨ ਨਾਨਕ ਬਿਨ ਆਪਾ ਚੀਨਾ ਮਿਟਿਆ ਨਾ ਭਰਮ ਕੀ ਗਾਈ। ਇਨ੍ਹਾਂ ਸ਼ਬਦਾਂ ਦੇ ਨਾਲ ਹੁਕਮਨਾਮਾ ਸਾਹਿਬ ਜੀ ਦੀ ਪਾਵਨ ਵਿਚਾਰ
ਪ੍ਰਭ ਨੇੜੇ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸਦਾਈ।
ਉਹ ਪਰਮਾਤਮਾ ਹਰੇਕ ਜੀਵ ਦੇ ਨੇੜੇ ਹੈ, ਉਹਨੂੰ ਦੂਰ ਨਹੀਂ ਜਾਣਨਾ ਚਾਹੀਦਾ, ਤੇ ਉਹੀ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ।
ਏਕੰਕਾਰ ਅਵਰ ਨਹੀਂ ਦੂਜਾ ਨਾਨਕ ਏਕ ਸਮਾਈ।
ਉਹ ਪਰਮਾਤਮਾ ਅੰਦਰ ਤੇ ਬਾਹਰ ਇੱਕੋ ਹੀ ਵਸ ਰਿਹਾ ਹੈ ਤੇ ਉਹੀ ਅਸਲੀ ਘਰ ਦੇ ਵਿੱਚ ਪਛਾਣਨ ਦੇ ਸਮਰੱਥ ਤੇ ਯੋਗ ਹੈ। ਉਹਦੇ ਦੁਆਰਾ ਹੀ ਆਪਾਂ ਇਸ ਸਮੁੱਚੀ ਜਿਹੜੀ ਯੋਗਤਾ ਦੇ ਨਾਲ ਉਹਦੀ ਪਹਿਚਾਣ ਰੱਖ ਸਕਦੇ ਹਾਂ। ਸੋ ਗੁਰਮੁਖ ਪਿਆਰਿਓ, ਇੱਥੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਗੁਰਬਾਣੀ ਦੇ ਵਿੱਚ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਤੇ ਬਾਹਰੋਂ ਵੇਖਣ ਦੀ ਤਾਕੀਦ ਕੀਤੀ ਹੈ।
ਪ੍ਰਭ ਨੇੜੇ ਹਰ ਦੂਰ ਨਾ ਜਾਣੋ ਏਕੋ ਸ੍ਰਿਸ਼ਟ ਸਦਾਈ ਏਕ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।